वाहे गुरु 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 वाहे गुरु। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਭਗੀਰਥ ਨੂੰ ਤੇ ਭਾਈ ਮਨਸੁਖ ਨੂੰ ਪਰਮਾਰਥ ਦਾ ਰਸਤਾ ਵਿਖਾਇਆ। ਸੁਲਤਾਨਪੁਰ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਸੁਲਤਾਨਪੁਰ ਤੋਂ ਮੇਰੇ ਸਾਹਿਬ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਤਿਆਰੀਆਂ ਕਰ ਲਈਆਂ। ਜ਼ਿਕਰ ਭਗੀਰਥ ਜੀ ਦਾ ਹਾਲ ਵਿਸਥਾਰ ਨਾਲ ਆਇਆ ਹੈ। ਇਕਰ ਦੇ ਕਈ ਉਪਕਾਰ ਤੇ ਨਾਮ ਦਾਨ ਦੇ ਕੰਮ ਸੁਲਤਾਨਪੁਰੇ ਹੋਏ ਤੇ ਹੁੰਦੇ ਰਹੇ। ਸ੍ਰੀ ਗੁਰੂ ਜੀ ਦੀ ਨਿਤ ਕਿਰਿਆ ਸਵੇਰ ਦੇ ਕੰਮ ਕਾਜ ਤੋਂ ਵਿਹਲੇ ਹੋ ਕੇ ਇਸ ਪ੍ਰਕਾਰ ਸੀ। ਦੁਪਹਿਰੇ ਅੰਨ ਤੋਂ ਵਿਹਲੇ ਹੋ ਕੇ ਕੁਛ ਆਰਾਮ ਦੇ ਮਗਰੋਂ ਸ੍ਰੀ ਗੁਰੂ ਜੀ ਨੇ ਮੋਦੀ ਖਾਨੇ ਦਾ ਬਾਕੀ ਕੰਮ ਮੁਕਾਉਣਾ। ਫਿਰ ਲੌਡੇ ਪੈਰ ਦੇ ਮੁੱਕਣ ਵੇਲੇ ਕਿਸੇ ਸੋਹਣੇ ਥਾਂ ਆਨੰਦ ਮੰਗਲਾ ਚਾਰ ਲੱਗ ਪੈਣੇ। ਕਦੇ ਆਪ ਨੇ ਜੰਗਲੀ ਇਕਾਂਤ ਜਾ ਬੈਠਣਾ, ਕਦੇ ਸਤਸੰਗ ਵਿੱਚ। ਪਰ ਰਾਤ ਹੁੰਦੇ ਹੀ ਪਹਿਰ ਰਾਤ ਗਈ ਤੱਕ ਕੀਰਤਨ ਹੋਣਾ। ਆਪ ਵੀ ਰੱਬੀ ਦਾਤ ਦਾ ਇਲਾਹੀ ਨਾਦ ਵਾਲਾ ਗਲਾ ਰੱਖਦੇ ਸਨ। ਉੱਠਦੇ ਬਹਿੰਦੇ ਟੁਰਦੇ ਫਿਰਦੇ ਸਤਸੰਗ ਕੇ ਇਕਾਂਤ ਕੀਰਤਨ ਵਿੱਚ ਕੇ ਐਵੇਂ ਬੈਠਿਆਂ ਆਪਣੇ ਪ੍ਰੀਤਮ ਵਾਹਿਗੁਰੂ ਦੇ ਪਿਆਰ ਵਿੱਚ ਕਦੇ ਕਦੇ ਐਸਾ ਗਾਇਣ ਕਰਦੇ ਕਿ ਮਾਨੋ ਚੱਲਦੇ ਦਰਿਆ ਤੇ ਉੱਡਦੇ ਪੰਛੀ ਸੁਣਨ ਵਾਸਤੇ ਰੁਕ ਜਾਂਦੇ। ਆਪ ਕੰਮ ਕਾਜ ਕਰਨ, ਘਰ ਬਾਰੀ ਸਦਾਉਣ, ਪਰ ਗ੍ਰਿਸਤ ਉਦਾਸ ਦਾ ਨਵਾਂ ਰਸਤਾ ਇੱਥੇ ਰਹਿੰਦਿਆਂ ਬੰਨ ਦਿਖਾਇਆ। ਵਰਤਣ ਜਗਤ ਨਾਲ ਸਾਫ ਸੋਹਣੀ, ਪਰ ਹਿਰਦੇ ਵਿੱਚ ਇਸ ਵੱਲੋਂ ਸਹਿਜ ਭਾਅ ਦੀ ਉਦਾਸੀ ਸੀ। ਚਾਉ ਉਮਾ ਰੰਗ ਰਸ ਖਿੱਚ ਸਿੱਕ ਸੱਦਰ ਸ਼ੌਕ ਪਿਆਰ ਪ੍ਰੀਤ ਸਾਰੀ ਵਾਹਿਗੁਰੂ ਚਰਨਾਂ ਵੱਲ। ਰਾਤ ਦਾ ਪਹਿਲਾ ਤੇ ਪਿਛਲਾ ਪੈਰ ਤਾਂ ਹਰੀ ਜਸ ਦੇ ਕੀਰਤਨ ਦੇ ਤੇ ਧਿਆਨ ਮਗਨਤਾ ਦੇ ਲੰਘਦੇ ਸਨ। ਕਈ ਵਾਰ ਤੁਰ ਛੱਤੇ ਮਗਨ ਬੈਠਿਆਂ, ਕਈ ਵੇਰ ਜੰਗਲਾਂ ਵਿੱਚ ਰਾਤਾਂ ਫਿਰਦਿਆਂ, ਕਈ ਵੇਰ ਇੱਕ ਥਾਵੇਂ ਸਤਸੰਗ ਵਿੱਚ ਚੁੱਪ ਮਗਨ ਬੈਠਿਆਂ ਲੰਘ ਜਾਣ। ਗੱਲ ਕੀ, ਇੱਕ ਰੱਬੀ ਰੰਗ, ਇੱਕ ਅੰਦਰਲਾ ਪਿਆਰ ਪੂਰੇ ਜੋਬਣਾਂ ਵਿੱਚ ਠਾਠਾਂ ਮਾਰਦਾ ਰਹਿੰਦਾ ਸੀ। ਜੇ ਕਦੇ ਆਪਨੇ ਥੋੜੇ ਜਿਹੇ ਸਰੀਰਾਂ ਦਾ ਉਧਾਰ ਕਰਨਾ ਹੁੰਦਾ ਤਾਂ ਇਹ ਰੰਗ ਰੂਪ ਵਰਤੋਂ ਵਰਤਾਓ ਤੇ ਦੈਵੀ ਪਿਆਰ ਸਹਿਜ ਰੰਗ ਦਾ ਇਸੇ ਤਰ੍ਹਾਂ ਟੁਰਿਆ ਰਹਿੰਦਾ। ਪਰ ਜਗਤ ਜਲ ਰਿਹਾ ਸੀ, ਦੁੱਖ ਦੀ ਝੀਣੀ ਬਾਣ ਉੱਠ ਅਸਮਾਨਾਂ ਤੱਕ ਅੱਪੜਦੀ ਸੀ। ਇਸ ਕਰਕੇ ਕਈ ਵੇਰ ਆਪ ਤ੍ਰਭਕ ਉੱਠਦੇ ਤੇ ਜਗਤ ਲਈ ਅਰਦਾਸੇ ਕਰਦੇ ਸਨ। ਉਹ ਜਗਤ ਦੇ ਉਧਾਰ ਲਈ ਰੱਬੀ ਰਮਜ ਜੋ ਉਹਨਾਂ ਦੇ ਸਰੀਰਕ ਜੀਵਨ ਦੀ ਕਣੀ ਵਿੱਚ ਕਣੀ ਬਣ ਕੇ ਰਲੀ ਪਈ ਸੀ ਉਹਨਾਂ ਨੂੰ ਉਦਾਸੀਆਂ ਦਿਆ ਕਰਦੀ ਸੀ, ਇੱਕ ਸ਼ਾਂਤਮਈ ਦਲਗੀਰੀ ਛਾ ਜਾਇਆ ਕਰਦੀ ਸੀ। ਤੇ ਆਪ ਅਰਦਾਸ ਵਿੱਚ ਆ ਕੇ ਕਿੰਨਾ ਕਿੰਨਾ ਚਿਰ ਸਾਈਂ ਦੇ ਚਰਨਾਂ ਵਿੱਚ ਪਿਆਰ ਕਰਦੇ ਸਨ। ਵਾਹਿਗੁਰੂ ਦਾ ਪ੍ਰੇਮ ਅਸਾਂ ਲਈ ਇੱਕ ਵਾਕ ਹੈ, ਇੱਕ ਫਿਕਰਾ ਹੈ, ਇੱਕ ਗੱਲ ਹੈ। ਵਾਹਿਗੁਰੂ ਸਾਡੇ ਕੰਨੀ ਸੋ ਪਈ ਹੈ, ਅਸੀਂ ਪਿਆਰ ਕਰੀਏ ਤਾਂ ਅਸੀਂ ਪਰਮ ਪਦ ਪਾਈਏ। ਇਹ ਗੱਲ ਵੀ ਅਸਾਂ ਜਾਣੀ ਹੈ। ਕਦੇ ਕਦੇ ਅਸੀਂ ਅਰਦਾਸ ਤੇ ਪਾਠ ਵੀ ਕਰਦੇ ਹਾਂ, ਪਰ ਜੋ ਵਾਹਿਗੁਰੂ ਪ੍ਰੇਮ ਆਪ ਨੂੰ ਸੀ ਉਸ ਨੂੰ ਅਸੀਂ ਨਹੀਂ ਸਮਝਦੇ। ਕਿੰਨਾ ਜ਼ੋਰ ਲਾਈਏ ਤਾਂ ਵੀ ਅਸੀਂ ਉਸ ਦਾ ਪੂਰਾ ਅਨੁਭਵ ਨਹੀਂ ਕਰ ਸਕਦੇ। ਜਿਵੇਂ ਅਸੀਂ ਸੂਰਜ ਵੇਖਦੇ ਹਾਂ, ਆਪ ਨੂੰ ਰੱਬ ਇਉਂ ਸਭ ਪ੍ਰਤੱਖ ਸੀ। ਜਿਵੇਂ ਮਾਤਾ ਨੂੰ ਬਾਲ ਨਾਲ ਪਿਆਰ ਹੈ, ਜਿਵੇਂ ਬੱਚੇ ਨੂੰ ਮਾਂ ਦੀ ਲਿਵ ਹੈ, ਜਿਵੇਂ ਲੋਭੀ ਨੂੰ ਧਨ ਦਾ ਪਿਆਰ ਹੈ, ਜਿਵੇਂ ਇਸਤਰੀ ਨੂੰ ਪਤੀ ਦੀ ਖਿੱਚ ਹੈ, ਜਿਵੇਂ ਚੁੰਬਕ ਨੂੰ ਲੋਹੇ ਦੀ ਧੂਹ ਹੈ, ਤਿਵੇਂ ਨਹੀਂ, ਇਸ ਤੋਂ ਕਿਤੇ ਵੱਧ ਆਪ ਨੂੰ ਆਪਣੇ ਪ੍ਰੀਤਮ ਵਾਹਿਗੁਰੂ ਦਾ ਪਿਆਰ ਸੀ। ਦਰਸ਼ਨ ਸ਼ਾਸਤਰਾਂ ਦੇ ਵੇਤਾ ਤੇ ਫਲਸਫੇ ਵਾਲੇ ਯੁਕਤੀਆਂ ਤੇ ਦਲੀਲਾਂ ਨਾਲ ਰੱਬ ਹੈ ਸਿੱਧ ਕਰਦੇ ਹਨ। ਕੁਦਰਤ ਦੇ ਪ੍ਰੇਮੀ ਕਾਦਰ ਦੇ ਲੱਛਣਾਂ ਤੋਂ ਪਹਿਚਾਣ ਕਰਦੇ ਹਨ। ਜੋਗੀ ਜਨ ਧਿਆਨ ਟਿਕਾ ਕੇ ਇਕਾਗਰਤਾ ਵਿੱਚ ਉਸ ਦਾ ਪ੍ਰਭਾਵ ਅਨੁਭਵ ਕਰਨ ਦਾ ਯਤਨ ਲਾਉਂਦੇ ਹਨ। ਭਗਤ ਜਨ ਆਪਣੇ ਆਪ ਵਿੱਚ ਭਗਤੀ ਭਾਵ ਪੈਦਾ ਕਰਕੇ ਜਸ ਗਾਉਂਦੇ ਹਨ। ਜੋ ਜਸ ਗਾਉਂਦਿਆਂ ਰਸ ਉਪਜੇ ਤੇ ਦਾਤਾ ਮਿਲੇ। ਪਰ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੂੰ ਸਭ ਪ੍ਰਤੱਖ ਵੇਖਦੇ ਸਨ। ਉਹਨਾਂ ਨੂੰ ਰੱਬ ਇੱਕ ਲੁਕੀ ਹੋਈ ਪਰ ਜਾਣਨੇ ਯੋਗ ਗੱਲ ਨਹੀਂ ਸੀ। ਵਾਹਿਗੁਰੂ ਹੈ ਇੱਕ ਅਹਿਲ ਅਡਿੱਗ, ਇੱਕ ਸੱਚ ਸਾਹ ਪ੍ਰਤੱਖ ਸੱਚ, ਇੱਕ ਪ੍ਰਤੱਖ ਦਰਸ਼ਨ ਸੀ ਤੇ ਉਸ ਦੇ ਨਾਲ ਅਮਿਤ ਪਿਆਰ ਜਿਸ ਦੀ ਉਪਮਾ ਜਗਤ ਵਿੱਚ ਨਹੀਂ ਹੈ। ਇਸ ਤਰ੍ਹਾਂ ਦੀ ਸੀ ਕਿ ਉਸ ਬਿਨਾਂ ਰਹਿਣਾ ਹੋ ਨਹੀਂ ਸੀ ਸਕਦਾ। ਉਹਨਾਂ ਦਾ ਅਸਲੀ ਰੰਗ, ਅੰਦਰਲੇ ਦਾ ਅਸਲੀ ਲਗਾਓ ਵਾਹਿਗੁਰੂ ਪ੍ਰੇਮ ਸੀ। ਹੋਰ ਜੋ ਕੁਛ ਉਹ ਕਰਦੇ ਸਨ ਉਹ ਓਪਰਾ ਸੀ, ਓਪਰਾ ਕੰਮ ਓਪਰੇ ਦਿਲੋਂ ਉਪਰਾਂਤ ਨਾਲ ਵੀ ਨਿਭ ਜਾਂਦਾ ਸੀ, ਕਿਉਂਕਿ ਅੰਦਰਲੀ ਦਿਵੇ ਸ਼ਕਤੀ ਵਾਲੇ ਦੀ ਉਪਰਾਂਤ ਨਾਲ ਵੀ ਕੀਤੀ ਕਰਨੀ ਸਾਡੀ ਸਾਰੀ ਲਗਨ ਨਾਲ ਕੀਤੇ ਕੰਮਾਂ ਤੋਂ ਵਧੀਕ ਚੰਗੀ ਨਿਭਦੀ ਹੈ। ਜਿਵੇਂ ਸਾਨੂੰ ਜੋ ਦਿਸਦਾ ਹੈ ਮਿੱਠਾ ਲੱਗਦਾ ਹੈ ਤਾਂ ਨਾ ਦਿਸਦਾ ਓਪਰਾ ਲੱਗਦਾ ਹੈ। ਭਾਵੇਂ ਅਸੀਂ ਨਾ ਦਿਸਦੇ ਦੇ ਜਗਿਆਸੂ ਵੀ ਹੋਈਏ ਪਰ ਉਸ ਵਿੱਚ ਉਹ ਲਗਨ ਨਹੀਂ ਬੈਠਦੀ ਜੋ ਦਿਸਦੇ ਪਦਾਰਥਾਂ ਤੇ ਪੁਰਖਾਂ ਵਿੱਚ ਬੈਠਦੀ ਹੈ। ਤਿਵੇਂ ਆਪ ਨੂੰ ਵਾਹਿਗੁਰੂ ਤਾਂ ਸਾਡੇ ਦਿਸਦੇ ਵਾਂਗੂ ਦਿਸਦਾ ਸੀ। ਸਾਡਾ ਦਿਸਦਾ ਜਗਤ ਤੇ ਇਸ ਦੀਆਂ ਮੋਹਨਹਾਰੀਆਂ ਮੂਰਤਾਂ ਓਪਰੀਆਂ ਦਿਸਦੀਆਂ ਸਨ, ਰਹਿੰਦੇ ਇਸੇ ਵਿੱਚ ਸਨ, ਤੁਰਦੇ ਇਸੇ ਵਿੱਚ ਸਨ, ਵਰਤਦੇ ਇਸੇ ਵਿੱਚ ਸਨ, ਇਸੇ ਦਾ ਉਧਾਰ ਕਰਨਾ ਚਾਹੁੰਦੇ ਸਨ, ਪਰ ਇਸ ਵਿੱਚ ਬਿਰਤੀ ਨੂੰ ਖਚਿਤ ਨਹੀਂ ਸਨ ਰੱਖਦੇ। ਉਹਨਾਂ ਦਾ ਵਾਹਿਗੁਰੂ ਵਿਸ਼ਵਾਸ ਬੇਨਜ਼ੀਰ ਗੱਲ ਹੈ, ਉਹਨਾਂ ਦਾ ਵਾਹਿਗੁਰੂ ਪ੍ਰੇਮ ਅਦੁੱਤੀ ਮਾਜ਼ਰਾ ਹੈ ਜਿਸ ਦੀ ਮਿਸਾਲ ਜਗਤ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਉਹਨਾਂ ਦਾ ਵਾਹਿਗੁਰੂ ਵਿਸ਼ਵਾਸ, ਵਾਹਿਗੁਰੂ ਪ੍ਰੇਮ ਉਹਨਾਂ ਦੀ ਬਾਣੀ ਤੋਂ ਐਸਾ ਅਨੋਖਾ ਤੇ ਦ੍ਰਿੜ ਸਾਬਤ ਹੁੰਦਾ ਹੈ ਕਿ ਕਿਸੇ ਸੰਸੇ ਦੀ ਗੱਲ ਬਾਕੀ ਨਹੀਂ ਰਹਿੰਦੀ। ਇਸ ਲਗਾਤਾਰ ਪ੍ਰਤੱਖ ਰੱਬੀ ਲਗਾਓ ਵਿੱਚ ਉਹ ਰਹਿੰਦੇ ਸਨ, ਇਸ ਇੱਕ ਰਸੀਏ ਰਸ ਵਿੱਚ ਉਹ ਵਰਤਦੇ ਸਨ। ਇਹ ਸਭ ਪ੍ਰਤੱਖ ਨਜ਼ਾਰਾ ਉਹਨਾਂ ਦੇ ਜੀਵਨ ਨਾਲ ਇੱਕ ਰੂਪ ਹੋ ਕੇ ਪਰੋਤਾ ਪਿਆ ਸੀ। ਉਹ ਇਸ ਵਿੱਚ ਸਨ ਤੇ ਇਹ ਉਹਨਾਂ ਵਿੱਚ ਸੀ। ਓਤ ਪੋਤ ਰਵਿਆ ਰੂਪ ਰੰਗ ਜੋ ਲਿਖਿਆ ਹੈ ਸੋ ਸਾਈ ਤੇ ਗੁਰੂ ਨਾਨਕ ਦਾ ਮੇਲ ਸੀ। ਉਹਨਾਂ ਦਾ ਸਾਈ ਪ੍ਰੇਮ ਤੇ ਸਾਈ ਵਿੱਚ ਲਗਨ, ਸਾਈ ਨਾਲ ਇੱਕ ਮਿਕਤਾ ਸੀ। ਉਹਨਾਂ ਵਿੱਚ ਸਾਈ ਵਸਦਾ ਸੀ ਤੇ ਉਹ ਸਾਈ ਵਿੱਚ ਵਿਚਰਦੇ ਸਨ। ਚਾਹੇ ਹੁਣ ਦੁਨੀਆਂ ਤੋਂ ਉਹ ਪਹਿਲੀ ਉਦਾਸੀ ਨਹੀਂ ਸੀ, ਕੰਮ ਕਾਜ ਕਰਦੇ ਸਨ, ਪਰ ਕੰਮ ਕਾਜ ਕਰਦੇ ਉਹ ਫਸੇ ਹੋਏ ਨਜ਼ਰ ਨਹੀਂ ਸਨ ਪੈਂਦੇ। ਰੱਬੀ ਲਗਨ ਉਵੇਂ ਦੀ ਉਵੇਂ ਸੀ। ਜਗਤ ਤੋਂ ਉਦਾਸੀ ਦੇ ਹੁਲਾਰੇ ਐਂ ਤਾਂ ਸਨ ਕਿ ਇਹ ਕੋਈ ਮੋਹਨ ਹਾਰ ਅਸਰ ਉਹਨਾਂ ਤੇ ਨਹੀਂ ਸਨ ਪੈਣ ਦਿੰਦੇ, ਪਰ ਹੁਣ ਦਇਆ ਤੇ ਦਇਆ ਦੇ ਹੁਲਾਰੇ ਉੱਠਦੇ ਬਹੁਤ ਵਾਰੀ ਸਾਰੇ ਜਗਤ ਨੂੰ ਆਪਣੇ ਵਾਂਗੂ ਵਾਹਿਗੁਰੂ ਪ੍ਰੇਮ ਵਿੱਚ ਰੰਗ ਕੇ ਸੁਖੀ ਕਰ ਦੇਣ ਦੇ ਤਰੰਗ ਉੱਠਦੇ ਸਨ। ਕਈ ਬੰਦੇ ਤਾਂ ਇਸੇ ਰੰਗਣ ਵਿੱਚ ਰੰਗੀਜ ਚੁੱਕੇ ਸਨ, ਪਰ ਹੁਣ ਜਗਤਾ ਧਾਰ ਵੱਲੋਂ ਜਗਤ ਰੱਖਿਆ ਦੇ ਤਰੰਗ ਆਉਂਦੇ ਸਨ। ਇਸ ਕਰਕੇ ਅਨੇਕਾਂ ਵਾਰ ਸਾਰੀ ਸਾਰੀ ਰਾਤ ਚੁੱਪ ਚਾਪ ਬਣਾ ਵਿੱਚ ਬੈਠੇ ਰਹਿੰਦੇ ਸਨ। ਅਕਾਲ ਪੁਰਖ ਗੁਰੂ ਹੋ ਕੇ ਮਿਲੇ ਤੇ ਵਰਦਾਨ ਪਾਇਆ। ਇੱਕ ਦਿਨ ਪਹਿਰ ਰਾਤ ਰਹਿੰਦੀ ਉੱਠ ਕੇ ਆਪ ਵੇਈ ਨੂੰ ਗਏ, ਕਿਨਾਰੇ ਅਪੜੇ, ਕੱਪੜੇ ਉਤਾਰੇ ਤੇ ਖਿਦਮਤਗਾਰ ਨੂੰ ਦਿੱਤੇ। ਆਪ ਦਰਿਆ ਵਿੱਚ ਵੜੇ, ਥੋੜਾ ਚਿਰ ਦਾਸ ਨੂੰ ਵੇਈ ਵਿੱਚ ਨਹਾਉਂਦੇ ਤੇ ਤਰਦੇ ਦਿਸੇ, ਪਰ ਫੇਰ ਨਜ਼ਰੋਂ ਦਿਸਣੋਂ ਰਹਿ ਗਏ। ਉਹ ਆਦਮੀ ਸੂਰਜ ਚੜ੍ਹੇ ਤੱਕ ਬੈਠਾ ਰਿਹਾ, ਅੰਤ ਨਿਰਾਸ਼ ਹੋ ਕੇ ਮੁੜ ਆਇਆ ਤੇ ਖਾਨ ਨੂੰ ਖਬਰ ਕੀਤੀ। ਉਧਰੋਂ ਘਰਦਿਆਂ ਨੂੰ ਖਬਰ ਹੋਈ, ਸਾਰੇ ਵੇਈ ਤੇ ਆਏ, ਇਹਨੇ ਨੂੰ ਨਵਾਬ ਵੀ ਘੋੜੇ ਤੇ ਚੜ੍ਹ ਕੇ ਆਇਆ। ਮਲਾਹ ਬੁਲਾਏ ਗਏ, ਨਦੀ ਵਿੱਚ ਬੜੀ ਟੋਲ ਕੀਤੀ, 2-4 ਮੀਲ ਹੇਠਾਂ ਤੱਕ ਗਏ, ਪਰ ਕੁਛ ਪਤਾ ਨਹੀਂ ਲੱਗਾ। ਆਖਰ ਇਹ ਸਮਝ ਕੇ ਕਿ ਨਦੀ ਵਿੱਚ ਡੁੱਬ ਗਏ ਤੇ ਰੁੜ ਗਏ, ਸਾਰੇ ਦਿਲਗੀਰ ਹੋ ਕੇ ਘਰੀ ਆ ਗਏ। ਜੈ ਰਾਮ ਜੀ ਲੱਗੇ ਤਲਵੰਡੀ ਖਬਰਾਂ ਘੱਲਣ, ਪਰ ਬੇਬੇ ਨਾਨਕੀ ਨੇ ਹੋੜਿਆ ਤੇ ਆਖਿਆ, ਮੇਰਾ ਵੀਰ ਰੱਬੀ ਨੂਰ ਹੈ, ਉਸ ਨੂੰ ਕਿਹੜਾ ਦਰਿਆ ਡੋਬਣ ਵਾਲਾ ਹੈ? ਜਿਸ ਦੇ ਚਾਨਣੇ ਸਭ ਨੂੰ ਚਾਨਣਾ ਹੁੰਦਾ ਹੈ, ਉਸ ਨੂੰ ਕੌਣ ਹਨੇਰੇ ਵਿੱਚ ਪਾ ਸਕਦਾ ਹੈ? ਇਹ ਕੋਈ ਕੌਤਕ ਹੈ ਤੇ ਪਿਛਲਿਆਂ ਤੋਂ ਵੱਡਾ ਕੌਤਕ ਹੈ। ਉਡੀਕ ਕਰੋ ਤੇ ਵੇਖੋ ਕਿ ਕੀ ਖੇੜਾ ਖੇਡਦਾ ਹੈ। ਗੱਲ ਕੀ ਸਾਰੇ ਹੀ ਡੁੱਬ ਜਾਣ ਵਾਲੇ ਖਿਆਲ ਵਿੱਚ ਪੈ ਜਾਂਦੇ ਸਨ, ਪਰ ਇੱਕ ਬੇਬੇ ਦਾ ਨਿਸ਼ਚਾ ਅਹਿਲ ਸੀ, ਉਸ ਨੂੰ ਕੋਈ ਯਕੀਨ ਨਹੀਂ ਸੀ ਕਰਾ ਸਕਦਾ ਕਿ ਤਾਰਨਹਾਰ ਜੀ ਡੁੱਬ ਗਏ ਹਨ। ਮਰਦਾਨਾ ਆਪਣੇ ਪਿਆਰੇ ਸਵਾਮੀ ਦੇ ਪ੍ਰੇਮ ਵਿੱਚ ਵਹੀ ਦੇ ਕਿਨਾਰੇ ਘੁੰਮਦਾ ਕੀਰਤਨ ਕਰਦਾ ਤੇ ਬਿਰਹੋਂ ਦੇ ਸ਼ਬਦ ਗਾਉਂਦਾ ਫਿਰਦਾ ਸੀ। ਸਤਸੰਗੀ ਪ੍ਰੇਮੀ ਬਣਾ ਵਿੱਚ ਉਦਾਸ ਫਿਰਦੇ ਬਾਣੀ ਗਾਉਂਦੇ ਸਨ। 3 ਦਿਨ ਇਸ ਤਰ੍ਹਾਂ ਬੀਤ ਗਏ। ਪਰ ਅੱਜ ਤੱਕ ਜਗਤ ਰੱਖਿਅਕ ਜੀ ਦੀ ਕੋਈ ਸੂਹ ਨਾ ਪਈ। ਉਧਰ ਜੋ ਉਹਨਾਂ ਨਾਲ ਵਰਤੀ ਸੋ ਵਰਣਨ ਨਹੀਂ ਹੋ ਸਕਦੀ, ਕਿਉਂਕਿ ਇਹ ਤ੍ਰੈ ਦਿਨ ਉਹਨਾਂ ਦੇ ਉੱਥੇ ਲੰਘੇ, ਜਿਸ ਨੂੰ ਅਸੀਂ ਦਿਨ ਨਹੀਂ ਕਹਿ ਸਕਦੇ, ਕਿਉਂਕਿ ਉੱਥੇ ਨਾ ਦੇਸ਼ ਹੈ ਨਾ ਕਾਲ। ਸਾਡੇ ਤ੍ਰੈ ਦਿਨ ਉਹਨਾਂ ਦੇ ਅਕਾਲ ਤੇ ਆਦੇਸ਼ ਟਿਕਾਣੇ ਲੰਘੇ, ਜਿੱਥੇ ਨਾ ਬੋਲੀ ਹੈ ਨਾ ਸੁਣਨਾ, ਜਿੱਥੇ ਨਾ ਮੈਂ ਹੈ ਨਾ ਤੂੰ, ਪਰ ਜਿੱਥੇ ਆਦੇਸ਼ ਅਕਾਲ ਰੰਗ ਵਿੱਚ ਕਿਸੇ ਹੋਰ ਸੰਪੂਰਨ ਰੰਗ ਵਿੱਚ ਸਭੋ ਕੁਛ ਹੈ, ਪਰ ਦਿਵਿਆ ਨੂਰ ਨਾਲ ਤੇ ਦਿਵਿਆ ਚਾਨਣੇ ਨਾਲ ਹੈ। ਇੱਥੇ ਅਨੇਕਤਾ ਹੈ, ਰੂਪ ਹੈ ਤੇ ਨਾਉ ਹੈ, ਉੱਥੇ ਏਕਤਾ ਹੈ ਤੇ ਜੋ ਕੁਛ ਸੋ ਮੂਲ ਹੈ ਉਸ ਦਾ ਨਾਉ ਰੰਗ ਕੁਛ ਕਿਹਾ ਨਹੀਂ ਜਾਂਦਾ, ਉਹ ਹੈ ਬਸ। ਪਰ ਸਰਬ ਚੇਤਨਾ ਉੱਥੇ ਹੈ, ਸਰਬ ਪ੍ਰੇਮ ਉੱਥੇ ਹੈ, ਸਰਬ ਆਨੰਦ ਉੱਥੇ ਹੈ, ਪਰ ਹੈ ਹੈ ਦੇ ਰੂਪ ਵਿੱਚ, ਜਿਸ ਰੂਪ ਵਿੱਚ ਉਹ ਬਾਣੀ ਨਾਲ ਨਹੀਂ ਕਿਹਾ ਜਾਂਦਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਮਨ ਨਾਲ ਸਮਝਿਆ ਨਹੀਂ ਜਾਂਦਾ। ਉੱਥੋਂ ਦਾ ਜੋ ਕੁਛ ਹੈ ਉਹ ਅਗੰਮ ਹੈ, ਅਗੋਚਰ ਹੈ, ਪਰ ਹੈ ਜ਼ਰੂਰ। ਤੇ ਉਹ ਜਿਵੇਂ ਆਪ ਆਦੇਸ਼ ਕਾਲ ਹੈ, ਉੱਥੇ ਜੋ ਕੁਛ ਹੁੰਦਾ ਹੈ ਉਹ ਵੀ ਆਦੇਸ਼ ਕਾਲ ਹੈ, ਉਹ ਹੈ ਤੇ ਉੱਥੋਂ ਦੀ ਹੋਂਦ ਦੋਵੇਂ ਕਹੇ ਨਹੀਂ ਜਾ ਸਕਦੇ। ਉਹ ਆਪ ਸੰਪੂਰਨ ਹੈ ਤੇ ਜੋ ਕੁਛ ਕਰਦਾ ਹੈ ਸੰਪੂਰਨ ਹੈ, ਆਪ ਪਾਰ ਬ੍ਰਹਮ ਹੈ, ਜੋ ਕੁਛ ਕਰਦਾ ਹੈ ਸਾਡੀ ਸਮਝ ਤੋਂ ਪਾਰ ਹੈ। ਫਿਰ ਜੋ ਜਗਤ ਰੱਖਿਅਕ ਨਾਲ ਉੱਥੇ ਵਰਤੀ ਜਾਂ ਵਰਤਾਉਣ ਵਾਲਾ ਜਾਣੇ, ਜਾਂ ਜਿਸ ਤੇ ਵਰਤੀ ਉਹ ਜਾਣੇ, ਸਾਡੀ ਸਮਝ ਗੋਚਰਾ ਕਰਨ ਲਈ ਸਾਡੀ ਬੋਲੀ ਤੇ ਸਾਡੇ ਤਰੀਕੇ ਵਿੱਚ ਸਾਡੇ ਸਮਾਨ ਦੇ ਵਾਂਗੂ ਜੋ ਕਿਹਾ ਜਾ ਸਕਦਾ ਹੈ, ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਉਂ ਦੱਸਿਆ ਹੈ।